श्लोक चित चितवं चरणारविंद ऊद कमल बिकसांत। महाराज गुरु अर्जन देव जी फरमाते हैं कि मैं सतगुरां दे चरणा कमलां नूं चित दे विच हर वक्त ही चित वधा रहिंदा। मन मह चितवं चितवनी उदम करो उठमीद, हर कीर्तन गाहर हर देह नानक मीद। संसार दे अंदर रहिंदिया होया आपां भी चितवनियां करदे रहिंदे मन दे अंदर। सो अपनियां चितवनियां कम्मां प्रति, माया प्रति, बच्चियां प्रति, जां कोई चितव लैणी चीज़ कि आ खरीदनी है फिर उहदी चितवनी करी जाणी, जां मैं इह चीज़ खाणी है फिर उहदी चितवनी करी जाणी। सो इस तरह सधारण बंदे जिहड़े ने सधारण सोच अनुसार उह मन दे अंदर संसारी चीज़ां दी चितवनी करदे ने। इन्हां चितवनियां करके परमात्मा वल्लों ध्यान टुट जांदा। महाराज फरमाउंदे ने कि भाई मैं तां वाहिगुरु दे चरणां दी चितवनी करदा क्योंकि चरणां दे विच ही सारा कुछ है। जिन्हां ने चरणां दी चितवनी कर ली उन्हां नूं होर चितवनी करनी नहीं पैंदी क्योंकि चरणां नूं चितवन दे नाल ही सारे पदार्थ वाहिगुरु दे हुक्म अनुसार आपे ही आ जांदे ने। महाराज कहिंदे ने चित चितवो चरणारविंद, मैं सतगुरु दे चरणा कमलां नूं चित विच चितवदा जदों उहदा लाभ मैनूं इन्ना होया। ऊंद कमल बिकसांत, इस लई मेरा जिहड़ा ऊंद सी मूधा होया होया हिरदा कमल उह बिकसांत तों भाव खिड़ गया, उह प्रकाशमई हो गया। अंदर ऊंद पुट्ठा होया होया कमल जी जिहड़ा उह हौली हौली खिड़ गया अते उहदे खिड़न दे नाल जदों अंदर प्रकाश होना शुरू होया वाहिगुरु की कृपा होई। बैखरी मध्मा बसंती परा बाणी दे राहीं कृपा होई, रोम रोम जाप की बख्शिश होई। प्रगट भए आपह गोबिंद नानक संत मतांत। महाराज गुरु अर्जन देव जी फरमाउंदे ने कि जो महापुरखां दे कहे हुए मतांत सी, गुरु नानक देव जी, गुरु अंगद देव जी, गुरु अमरदास, गुरु रामदास महाराज, सच्चे पातशाह ने जो मतांत कहे सी सिधांत गुरबाणी दे राहीं सानू बख्शे, उन्हां सिधांतां दे उत्ते चलन करके गोबिंद परमात्मा आप ही हिरदे च प्रकाशमान हो गया। कहिंदे मैं तां चरणा कमलां नूं चित वधाई रहिंदा सी बैठा, होर कोई चितवणियां छड्ड ही दित्तियां सारियां। होर चितवणियां सारियां दुखदाई हुंदियां ने, केवल परमात्मा दे चरणा की चितवनी करनी ही शांतमई ठंड ठंड वाली होंगी, टिकाऊ वाली, एकाग्रता वाली, शांति वाली। पौड़ी चचा चरण कमल गुर लागा, सच्चे अक्षर द्वारा फरमाउंदे ने जिस दिन वाहिगुरु दे चरणा कमलों में चित लग्या पहला गुरु दे चरणा च जुड़िया चित, गुरु साहब नाल प्रेम हो गया मेरा, मैनूं होर कोई दुनिया च पाया ही ना, क्योंकि होर कोई सारे जिन्ने दुनिया दे अंदर ने उन्हां बारे सतगुरु कहिंदे ने नानक दुखी आ सब संसार। दुखी फिर छोटे छोटे भी नहीं गिणदे, बड़े तो बड़े दुखी सहंसर दान दे अंदर रोया परस राम रोवै घर आया। सारे ही दुखी है, रोवै राम निकाला पया सीता लक्ष्मण बिछड़ गया। सो इस करके महाराज सच्चे पातशाह फरमाउंदे ने कि जदों चरणा कमलां दे विच चित जुड़िया धन धन वाह दिन संजोग सुभागा। कहिंदे उह दिन धन दा योग मेरा, उह संजोग उह श्रेष्ठ भागां वाला शुकर है। धन सो वेला जित दर्शन करना हों बलिहारी सतगुर चरना। कहिंदे धन है उह दिन, ਉਹ ਦਿਨ ਚੰਗਾ ਸੀ ਜਦੋਂ ਮੇਰਾ ਮਨ ਜੁੜਿਆ ਸੀ ਪਰਮਾਤਮਾ ਵਾਲੇ ਪਾਸੇ। ਚਾਰ ਕੁੰਟ ਦਹਿ ਦਿਸ ਭ੍ਰਮ ਆਇਓ, ਭਈ ਕਿਰਪਾ ਤਬ ਦਰਸ਼ਨ ਪਾਇਓ। ਚਾਰੇ ਕੁੰਟਾਂ ਦੇ ਵਿੱਚ, ਦਸੋ ਦਿਸ਼ਾ ਦੇ ਵਿੱਚ, ਪੂਰਬ ਪੱਛਮ ਉੱਤਰ ਦੱਖਣ, ਚਾਰ ਇਹਨਾਂ ਦੀਆਂ ਉਪਦੇਸ਼ਾਂ ਸਮਾਨ ਪਤਾਲ ਵਿੱਚ ਸਾਰੇ ਕਿਤੇ ਘੁੰਮ ਆਏ। ਚਾਰ ਖਾਣੀਆਂ ਅਤੇ ਦਸੋ ਦਿਸ਼ਾ ਵਿੱਚੋਂ ਭਰਮ ਕੇ ਖਾਲੀ ਮੁੜ ਆਏ। ਜਦੋਂ ਗੁਰੂ ਦੀ ਕਿਰਪਾ ਹੋਈ, ਸਤਿਗੁਰਾਂ ਨੇ ਮਿਹਰ ਕੀਤੀ, ਗੁਰਾਂ ਦੀ ਜਦੋਂ ਕਿਰਪਾ ਦ੍ਰਿਸ਼ਟੀ ਹੋਈ ਤਾਂ ਉਹ ਪਰਮੇਸ਼ਰ ਦਾ ਫਿਰ ਦਰਸ਼ਨ ਪ੍ਰਾਪਤ ਹੋਇਆ ਮੈਨੂੰ, ਕਿਉਂਕਿ ਮੇਰਾ ਪ੍ਰਯੋਜਨ ਦਰਸ਼ਨ ਦਾ ਸੀ। ਬਹੁਤ ਸਾਰੇ ਲੋਕ ਆਪਣੇ ਆਪਣੇ ਸੁਭਾਅ ਮੁਤਾਬਕ, ਜਿਹੜੇ ਤਮੋਗੁਣੀ ਲੋਕ ਨੇ ਉਹਨਾਂ ਦੇ ਤਮੋਗੁਣੇ ਹਿਸਾਬ ਨਾਲ, ਤਮੋਗੁਣ ਵੀ ਆਪਣੇ ਵਿੱਚ ਹੀ ਨਹੀਂ ਇੱਥੇ ਹੀ ਨੇ, ਉਹ ਤਮੋਗੁਣੀ ਸਿਰਫ ਲੜਾਈ ਝਗੜੇ ਦੰਗੇ ਫਸਾਦ ਹੀ ਕਰਨਾ ਚਾਹੁੰਦੇ ਹੁੰਦੇ ਨੇ, ਸ਼ਰਾਬ ਆਦਿਕ ਪੀ ਲਈ, ਕੌੜਾ ਬੋਲ ਲਿਆ, ਸੋਚਣੀ ਇੰਨੀ ਘਟੀਆ ਹੁੰਦੀ ਉਹਨਾਂ ਦੀ, ਉਹ ਤਮੋਗੁਣੀ ਲੋਕ ਹੋ ਜਾਂਦੇ ਨੇ। ਉਹਨਾਂ ਦੀ ਤਮੋ ਹਮੇਸ਼ਾ ਹੀ ਲੱਗੀ ਰਹਿੰਦੀ ਆ ਕਿੱਥੋਂ ਖਾਣ ਨੂੰ ਮਿਲਣਾ, ਕਿੱਥੋਂ ਆਹ ਮਿਲਣਾ, ਕਿੱਥੋਂ ਉਹ ਮਿਲਣਾ। ਇੱਕ ਰਜੋਗੁਣੀ ਪੁਰਸ਼ ਆ ਜਾਂਦੇ ਨੇ, ਉਹ ਹਮੇਸ਼ਾ ਰਾਜਸੀ ਗੱਲਾਂ ਵਿੱਚ ਹੀ ਬਹੁਤਾ ਧਿਆਨ ਦਿੰਦੇ ਨੇ। ਇੱਕ ਸਤੋਗੁਣੀ ਨੇ ਜਿਹੜੇ ਬੜੇ ਟਿਕਾਓ ਨਾਲ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਕਰਦੇ ਨੇ, ਸ਼ਾਂਤਮਈ ਸੁਭਾਅ, ਮਿੱਠੜਾ ਸੁਭਾਅ, ਦਿਆਲੂ ਸੁਭਾਅ, ਪਾਪਾਂ ਤੋਂ ਪਰੇ ਰਹਿਣਾ, ਮਾੜਾ ਕੰਮ ਨਾ ਕਰਨਾ, ਕਿਸੇ ਦਾ ਮਾੜਾ ਨਾ ਸੋਚਣਾ, ਸਰਬੱਤ ਦਾ ਭਲਾ ਮੰਗਣਾ, ਇਹ ਸਤੋਗੁਣੀ ਪੁਰਸ਼ ਹੁੰਦੇ ਨੇ। ਸਤੋਗੁਣੀ ਪੁਰਸ਼ ਜਿਹੜੇ ਨੇ ਉਹ ਵਾਹਿਗੁਰੂ ਦੇ ਦਰਸ਼ਨਾਂ ਨੂੰ ਚਿਤਵਦੇ ਨੇ। ਇਹ ਵਾਹਿਗੁਰੂ ਕਦੋਂ ਦਰਸ਼ਨ ਦਿਆਉਂਗੇ, ਕਦੋਂ ਸਾਡਾ ਜਨਮ ਸਫਲਾ ਹੋਵੇਗਾ, ਉਹ ਸਤੋ ਵਿੱਚੋਂ ਹੌਲੀ ਹੌਲੀ ਚੌਥੀ ਭੂਮਿਕਾ ਵੱਲ ਨੂੰ, ਸ਼ੁਭ ਇੱਛਾ ਸ਼ੁਭ ਵਿਚਾਰ ਨਾਲ ਤੁਹਾਨੂੰ ਮਾਨਸਾ ਸਤਵਾ ਪਦ ਵੱਲ ਨੂੰ ਵੱਧਦੇ ਤੁਰੇ ਜਾਂਦੇ ਨੇ। ਉਹਨਾਂ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਜਾਂਦੀ ਹੈ। ਮਿਹਨਤ ਦੀ ਗੱਲ ਹੈ, ਉਸ ਪਾਸੇ ਨੂੰ ਧਿਆਨ ਗੁਰੂ ਸਾਹਿਬ ਹੀ ਕਰਾਉਂਦੇ ਨੇ। ਇਹ ਵੀ ਜੇ ਕਹੀਏ ਕਿ ਧਿਆਨ ਆਪਣੇ ਆਪ ਹੋ ਜਾਂਦਾ, ਗੁਰੂ ਨਾਨਕ ਦੇਵ ਜੀ ਉਹ ਸਿਰ 'ਤੇ ਹੱਥ ਰੱਖਦੇ ਨੇ, ਸਤਿਗੁਰੂ ਹੀ ਉਸ ਪਾਸੇ ਨੂੰ ਪ੍ਰੇਰਨਾ ਦਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਚੰਗੇ ਪਾਸੇ ਲਾ ਦਿੰਦੇ ਨੇ। ਆਪਣੇ ਸੇਵਕ ਹੀ ਆਪੇ ਰੱਖ, ਆਪੇ ਨਾਮ ਜਪਾਵੇ। ਸਤਿਗੁਰੂ ਜੀ ਆਪਣੇ ਸੇਵਕ ਨੂੰ ਆਪ ਹੀ ਨਾਮ ਜਪਾਉਂਦੇ ਨੇ, ਬਸ ਉਹਨਾਂ ਦੀ ਇੱਛਾ ਹੋ ਜਾਵੇ ਕਿ ਨਾਮ ਜਪਾਉਣਾ, ਪਾਠ ਕਰਾਉਣਾ, ਸੇਵਾ ਕਰਾਉਣੀ ਹੈ, ਸੇਵਾ ਲੈਣੀ ਹੈ, ਇਹਨੂੰ ਤਾਰਨਾ ਹੈ। ਫਿਰ ਸਤਿਗੁਰੂ ਮਹਾਰਾਜ ਦੀ ਪ੍ਰੇਰਨਾ ਦਾ ਸਦਕਾ ਆਪੇ ਹੀ ਬਾਣੀ ਪੜ੍ਹਨ ਨੂੰ ਜੀ ਕਰਦਾ, ਆਪੇ ਹੀ ਅੰਮ੍ਰਿਤ ਵੇਲੇ ਉੱਠਣ ਨੂੰ ਜੀ ਕਰਦਾ, ਆਪੇ ਹੀ ਸੇਵਾ 'ਚ ਮਨ ਲੱਗਦਾ, ਕੋਈ ਆਲਸ ਨਹੀਂ ਆਉਂਦਾ, ਕੋਈ ਦਲਿੱਦਰ ਨਹੀਂ ਪੈਂਦਾ, ਕੋਈ ਮਾੜਾ ਖਿਆਲ ਨਹੀਂ ਬਣਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਟਿਕਿਆ ਰਹਿੰਦਾ। ਸਤਿਗੁਰੂ ਕਹਿੰਦੇ ਉਹ ਦਿਨ ਭਾਗਾਂ ਵਾਲਾ ਜਿੱਦਣ ਸਾਨੂੰ ਦਰਸ਼ਨ ਹੋ ਗਏ, ਚਾਰ ਕੁੰਟ ਦਹਿ ਦਿਸ ਪ੍ਰਮੇ ਆਇਓ। ਹੁਣ ਸਾਰੇ ਪਾਸੇ ਭਰਮ ਕੇ ਜਦੋਂ ਆਏ ਨੇ, ਕਹਿੰਦੇ ਜੀਵ ਜਦੋਂ ਜਗਿਆਸੂ ਭਰਮ ਆਇਆ ਚਾਰੇ ਪਾਸੇ, ਭਈ ਕਿਰਪਾ ਤਵ ਦਰਸ਼ਨ ਪਾਇਓ। ਹੁਣ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋ ਗਈ ਮੇਰੇ 'ਤੇ, ਮਹਾਰਾਜ ਨੇ ਮੇਰੇ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ, ਮੇਰੇ ਭਰਮ ਦੇ ਸ਼ੌੜ ਕੱਟ ਦਿੱਤੇ, ਮੇਰੇ ਹਿਰਦੇ ਨੂੰ ਸ਼ੁੱਧ ਕਰ ਦਿੱਤਾ। ਉਸ ਵਕਤ ਪਰਮੇਸ਼ਰ ਦਾ ਫਿਰ ਦਰਸ਼ਨ ਹੋ ਗਿਆ, ਜਦੋਂ ਵਾਹਿਗੁਰੂ ਦੀ ਮਿਹਰ ਹੋਈ, ਵਾਹਿਗੁਰੂ ਦੀ ਮਿਹਰ ਦਾ ਸਦਕਾ ਹੀ ਵਾਹਿਗੁਰੂ ਦਾ ਦਰਸ਼ਨ ਹੋਇਆ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਗੁਰੂ ਸਾਹਿਬ ਨੇ ਆਪਣਾ ਬੱਚਾ ਜਾਣ ਕੇ ਸਾਡੇ 'ਤੇ ਨਦਰ ਕੀਤੀ। ਸੰਸਾਰ ਵੱਲੋਂ ਭਗਤਾਂ ਨੂੰ ਹਮੇਸ਼ਾ ਦੁਰਕਾਰਿਆ ਹੀ ਜਾਂਦਾ, ਸੰਸਾਰ ਦੇ ਲੋਕ ਨਹੀਂ ਚਾਹੁੰਦੇ ਹੁੰਦੇ ਕਿ ਭਗਤਾਂ ਦੀ ਵਡਿਆਈ ਹੋਵੇ, ਕਿਤੇ ਮਾਣ ਹੋਵੇ, ਸਤਿਕਾਰ ਹੋਵੇ। ਰਜੋਗੁਣੀ ਤਮੋਗੁਣੀ ਭਗਤਾਂ ਦਾ ਸ਼ੁਰੂ ਤੋਂ ਨਰਾਦਰੀ ਕਰਦੇ ਆਏ ਨੇ, ਪਰ ਗੁਰੂ ਸਾਹਿਬ ਦੀ ਕਿਰਪਾ ਹੋਈ, ਬਖਸ਼ਿਸ਼ ਵੀ ਉਹਨਾਂ 'ਤੇ ਹੀ ਹੋਈ, ਭਗਤਾਂ 'ਤੇ ਹੀ, ਬਾਕੀ ਸਾਰੇ ਖਾਲੀ ਹੀ ਰਹਿ ਗਏ। ਬਾਅਦ ਵਿੱਚ ਉਹਨਾਂ ਨੂੰ ਜੂਨਾਂ ਹੀ ਮਿਲੀਆਂ, ਹੋਰ ਜੂਨਾਂ ਵਿੱਚ ਹੀ ਘੁੰਮਾਉਂਦੇ ਰਹੇ ਉਹਨਾਂ ਨੂੰ, ਜਿਹੜੇ ਰੱਬ ਦੇ ਪਿਆਰਿਆਂ ਦਾ ਵਿਰੋਧ ਕਰਦੇ, ਹਰਨਾਕਸ਼ ਵਰਗੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਪ ਹੀ ਨਾਮ ਜਪਾਉਣ ਵਾਲੇ ਨੇ, ਆਪ ਹੀ ਦਰਸ਼ਨ ਕਰਾਉਣ ਵਾਲੇ ਨੇ। ਚਾਰ ਵਿਚਾਰ ਬਿਨਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੂਆ। ਚਾਰ ਹੁੰਦਾ ਸੁੰਦਰ, ਸੁੰਦਰ ਆਤਮਕ ਵਿਚਾਰ ਪ੍ਰਾਪਤ ਹੋ ਗਿਆ, ਹੁਣ ਸਭ ਦਵੈਸ਼ ਭਾਅ ਨਾਸ ਹੋ ਗਿਆ, ਅਤੇ ਸੰਤਾਂ ਦੇ ਸੰਗ ਕਰਕੇ ਮਨ ਸ਼ੁੱਧ ਹੋ ਗਿਆ। ਜੋ ਸੰਤਾਂ ਦੀ ਕਿਰਪਾ ਹੋਈ, ਪੂਰਨ ਪੁਰਖਾਂ ਦੀ ਕਿਰਪਾ ਹੋਈ, ਉਹਨਾਂ ਨੇ ਮਿਹਰ ਕੀਤੀ, ਮਨ ਨੂੰ ਸ਼ੁੱਧ ਕੀਤਾ, ਪਾਰਸ ਦੇ ਨਾਲ ਮਿਲ ਕੇ ਅਸੀਂ ਵੀ ਪਾਰਸੀ ਬਣ ਗਏ। ਪਾਰਸ ਨੇ ਕਿਰਪਾ ਕੀਤੀ, ਮਹਾਤਮਾ ਨੇ, ਗੁਰੂ ਸਾਹਿਬਾਂ ਨੇ ਕਿਰਪਾ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ ਮਿਹਰ ਕੀਤੀ, ਜੀਵ ਨੂੰ ਪਾਰਸ ਹੀ ਬਣਾ ਦਿੰਦੇ। ਇਸ ਤਰ੍ਹਾਂ ਮਹਾਤਮਾ ਦੀ ਕਿਰਪਾ ਹੋ ਗਈ ਹੈ, ਉਹਨਾਂ ਦਾ ਸੰਗ ਹੋਇਆ, ਮਹਾਂਪੁਰਖ ਦਾ ਸੰਗ ਪਿਆ। ਜੇ ਮਹਾਂਪੁਰਖਾਂ ਦਾ ਸੰਗ ਨਾ ਹੁੰਦਾ, ਨਾ ਕਿਤੇ ਇਹ ਪਤਾ ਲੱਗਣਾ ਸੀ ਕਥਾ ਕੀ ਹੁੰਦੀ ਹੈ, ਨਾ ਕੀਰਤਨ ਦਾ ਗਿਆਨ ਹੋਣਾ ਸੀ, ਨਾ ਕਿਤੇ ਗੁਰੂ ਸਾਹਿਬ ਦੀ ਸੇਵਾ ਦਾ ਗਿਆਨ ਹੋਣਾ ਸੀ, ਨਾ ਕਿਤੇ ਸੰਗਤ ਦੀ ਸੇਵਾ ਦਾ ਗਿਆਨ ਹੋਣਾ ਸੀ। ਇਹ ਤਾਂ ਉਹਨਾਂ ਨੇ ਆਪ ਹੀ ਕਿਰਪਾ ਕਰਕੇ ਆਪ ਸਿਖਾਇਆ ਸਾਰਾ ਕੁਛ। ਐਂ ਸੇਵਾ ਕਰੀਦੀ ਆ, ਐਂ ਬਾਣੀ ਪੜ੍ਹੀਦੀ ਆ, ਆਹ ਨਹੀਂ ਕਰੀਦਾ। ਬਹੁਤ ਗੱਲਾਂ ਜ਼ਿੰਦਗੀ ਵਿੱਚ ਸਿੱਖਣ ਨੂੰ ਮਿਲੀਆਂ, ਉਹੀ ਫਿਰ ਆਪਾਂ ਅੱਗੇ ਸੰਗਤ ਵਿੱਚ ਵੰਡ ਦਿੱਤੀਆਂ। ਉਹਦੇ ਨਾਲ ਫਿਰ ਸੰਗਤ ਦਾ ਬਹੁਤ ਭਲਾ ਹੋਇਆ। ਇਸ ਕਰਕੇ ਇਹ ਮਹਾਂਪੁਰਖਾਂ ਦੀ ਸੰਗਤ ਦਾ ਹੀ ਫਲ ਹੈ ਸਾਨੂੰ। ਸਾਧ ਸੰਗ ਮਨ ਨਿਰਮਲ ਹੋਊਗਾ। ਸਾਧ ਸੰਗਤ ਵਿੱਚ ਮਹਾਂਪੁਰਖਾਂ ਨੇ ਬਿਠਾ ਕੇ ਕਥਾ ਸੁਣਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਫਿਰ ਹੌਲੀ ਹੌਲੀ ਗੁਰੂ ਦੇ ਲੜ ਲਾ ਦਿੱਤਾ, ਸੇਵਾ ਕਰਨ ਦਾ ਬਲ ਸਿਖਾ ਦਿੱਤਾ। ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ, ਮਹਾਰਾਜ ਕਥਨ ਕਰਦੇ ਨੇ, ਜਿਸ ਦੇ ਬੁੱਧੀ ਰੂਪੀ ਨੇਤਰਾਂ ਵਿੱਚ ਸਤਿਗੁਰਾਂ ਨੇ ਗਿਆਨ ਰੂਪੀ ਅੰਜਨ ਹੁੰਦਾ ਸੁਰਮਾ ਪਾਇਆ ਨਾ, ਕਿਰਪਾ ਕਰ ਦਿੱਤੀ ਹੈ। ਸੋ ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ, ਨਾਨਕ ਗਿਆਨ ਅੰਜਨ ਜੇ ਨੇਤਰਾਂ, ਜਿਨ੍ਹਾਂ ਦੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾਤਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਜਿਹਦੇ ਬੁੱਧੀ ਰੂਪੀ ਨੇਤਰਾਂ ਵਿੱਚ ਗੁਰਾਂ ਨੇ ਗਿਆਨ ਰੂਪੀ ਅੰਜਨ ਸੁਰਮਾ ਪਾਇਆ, ਸੋ ਉਹਨੇ ਚਿੰਤਾ ਭੁਲਾ ਕੇ ਸਾਰੇ ਇੱਕ ਪਰਮੇਸ਼ਰ ਨੂੰ ਹੀ ਦ੍ਰਿਸ਼ਟੇਤਾ ਹੁੰਦਾ ਵੇਖਣਾ ਕੀਤਾ। ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਇਹੋ ਜਿਹੀ ਹੋ ਗਈ। ਸਲੋਕ ਛਾਤੀ ਸੀਤਲ ਮਨ ਸੁਖੀ, ਸ਼ਾਂਤ ਗੋਬਿੰਦ ਗੁਣ ਗਾਏ। ਹੇ ਗੋਬਿੰਦ, ਜਿਨ੍ਹਾਂ ਨੇ ਤੇਰੇ ਗੁਣਾਂ ਦਾ ਸ਼ੰਤ ਜਸ ਗਾਇਨ ਕੀਤਾ ਹੈ, ਸ਼ੰਤ ਰਾਗ ਵਿੱਚ ਤੇਰੇ ਗੁਣਾਂ ਦੇ ਛੰਦ ਗਾਏ ਨੇ, ਉਹਨਾਂ ਨੂੰ ਉਹਨਾਂ ਦੀ ਜਿਹੜੀ ਛਾਤੀ ਸੀ, ਹਿਰਦਾ ਸੀ, ਉਹ ਸੀਤਲ ਹੋ ਗਿਆ ਅਤੇ ਮਨ ਵੀ ਸੁਖੀ ਹੋ ਗਿਆ। ਕਿਉਂਕਿ ਸਾਰਿਆਂ ਨਾਲੋਂ ਪਹਿਲਾਂ ਭਗਤੀ ਬੰਦਗੀ ਕਰਦਿਆਂ ਹੋਇਆਂ, ਸੋ ਹਿਰਦੇ ਦੇ ਵਿੱਚ ਹੀ ਠੰਡ ਪੈਦਾ ਹੁੰਦੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਨਾਭੀ ਦੇ ਵਿੱਚੋਂ, ਹਿਰਦੇ ਵਿੱਚੋਂ, ਛਾਤੀ ਵਿੱਚੋਂ, ਗਲਾ, ਨੱਕ, ਆਗਿਆ ਚੱਕਰ, ਤ੍ਰਿਕੁਟੀ, ਦਸਮ ਦੁਆਰ ਤੱਕ ਇਕਦਮ ਠੰਡ ਪੈ ਜਾਂਦੀ। ਇੰਨੀ ਠੰਡ ਹੁੰਦੀ ਕਿ ਝੱਲੀ ਵੀ ਨਹੀਂ ਜਾਂਦੀ ਉਹ, ਭਾਵ ਇਤਨੀ ਸ਼ਾਂਤੀ, ਟਿਕਾਓ, ਇਕਾਗਰਤਾ, ਵਿਕਾਰਾਂ ਦਾ ਖਾਤਮਾ, ਗੁਰਾਂ ਦੀ ਕਿਰਪਾ ਹੋ ਜਾਂਦੀ ਉਹ ਜੀਵ ਦੇ ਉੱਤੇ। ਸੋ ਸਾਡੇ ਉੱਤੇ ਵੀ ਕਿਰਪਾ ਕਰੋ ਆਪ, ਸਾਨੂੰ ਵੀ ਉਹ ਠੰਡ ਸ਼ਾਂਤੀ ਮਿਲੇ, ਇਕਾਗਰਤਾ ਮਿਲੇ, ਵਿਕਾਰਾਂ ਦਾ ਨਾਸ ਹੋਵੇ, ਸਾਡੀ ਵੀ ਤਪਸ਼ ਮਿਟ ਜਾਵੇ। ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ। ਮਹਾਰਾਜ ਜੀ ਕਥਨ ਕਰਦੇ, ਵਾਹਿਗੁਰੂ ਮੇਰੇ ਤੇ ਇਹੋ ਜਿਹੀ ਕਿਰਪਾ ਕਰੋ ਕਿ ਤੇਰੇ ਗੁਣਾਂ ਦਾ ਗਾਉਣ ਵਾਲੇ ਦਾਸਾਂ ਦਾ ਦਾਸ ਹੋ ਜਾ, ਮੈਂ ਤੇਰੇ ਗੁਣ ਜਿਹੜੇ ਗਾਉਣ ਵਾਲੇ ਨੇ ਉਹਨਾਂ ਦਾ ਜੋੜੇ ਝਾੜਨ ਵਾਲਾ ਬਣ ਜਾਵਾਂ, ਮੈਂ ਉਹਨਾਂ ਨੂੰ ਪਾਣੀ ਪਿਆਵਾਂ, ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ, ਮੈਂ ਉਹਨਾਂ ਦੀ ਚਰਨ ਚਾਪੀ ਕਰਾਂ, ਸੋ ਮੈਂ ਉਹਨਾਂ ਦੀ ਜਿੰਨੀ ਵੀ ਸੇਵਾ ਹੋ ਜੇ ਕਰਾਂ, ਪਾਪ ਮਲੋਵਾਂ, ਮਲ ਮਲ ਧੋਵਾਂ, ਇਹੋ ਮਨ ਤੈ ਕੁ ਦੇਸਾਂ, ਮੇਰੇ ਉੱਤੇ ਕਿਰਪਾ ਕਰ ਦਿਓ ਜੀ, ਮੈਨੂੰ ਨੀਵਾਂ ਜਿਹੀ ਸੇਵਾਦਾਰ ਰੱਖੋ, ਮੈਨੂੰ ਕੋਈ ਵਡਿਆਈ ਨਹੀਂ ਚਾਹੀਦੀ, ਕੋਈ ਮੇਰੀ ਇੱਛਾ ਹੋਰ ਧੰਨ ਦੀ ਨਹੀਂ ਹੈ, ਇੱਕੋ ਹੀ ਆ, ਤੇਰੇ ਦਾਸਾਂ ਦੀ ਸੇਵਾ ਕਰ ਲਈਏ, ਉਹਨਾਂ ਦੇ ਚਰਨ ਧੋਣ ਦੀ ਸੇਵਾ ਕਰ ਲਈਏ, ਤੇਰੀਆਂ ਸੰਗਤਾਂ ਦੀ ਸੇਵਾ ਕਰ ਲਈਏ, ਕਿਉਂਕਿ ਤੁਸੀਂ ਆਪ ਹੀ ਇਸ ਸੁਭਾਅ ਦੇ ਹੋ, ਸੰਗਤਾਂ ਦੀ ਸੇਵਾ ਕਰਕੇ ਖੁਸ਼ ਰਹਿੰਦੇ ਹੋ, ਸੰਗਤ ਨੂੰ ਪਾਲਣ ਹਾਰੇ ਹੋ, ਸੰਗਤ ਉੱਤੇ ਮਿਹਰ ਕਰਦੇ ਹੋ, ਸਾਨੂੰ ਵੀ ਨਿਮਰਤਾ ਬਖਸ਼ੋ। ਪੌੜੀ ਪੌੜੀ ਦੁਆਰਾ ਫਰਮਾਉਂਦੇ ਮਹਾਰਾਜ, ਛੱਛਾ ਛੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਛੱਛੇ ਦੁਆਰਾ ਕਥਨ ਕਰਦੇ ਇਹ ਵਾਹਿਗੁਰੂ, ਅਸੀਂ ਆਪਦੇ ਛੋਹਰੇ ਹਾਂ। ਹਰਿਆਣੇ ਵਿੱਚ ਇਹ ਬੋਲੀ ਬੋਲਦੇ ਛੋਹਰਾ ਛੋਟੇ ਜਿਹੇ ਨਿਆਣੇ ਨੂੰ ਕਹਿੰਦੇ ਨੇ, ਛੋਕਰਾ ਜਾਂ ਛੋਹਰਾ, ਨਿੱਕੇ ਜਿਹੇ ਤੁਹਾਡੇ ਛੋਹਰੇ ਜੇ ਹਾਂ, ਦਾਸ ਨਿੱਕੇ ਜੇ, ਜਿਵੇਂ ਛੋਟਾ ਜਿਹਾ ਨਿਆਣਾ ਮਹਾਂਪੁਰਖਾਂ ਦੇ ਅਸਥਾਨ ਤੇ ਕੋਈ 5-7 ਸਾਲ ਦਾ, 10 ਸਾਲ ਦੇ ਹੁੰਦੇ ਨੇ, ਜਾਓ ਦੌੜ ਕੇ ਉਹ ਲਿਆ, ਜਾਓ ਦੌੜ ਕੇ ਆ ਕਰਕੇ ਆ, ਉਹ ਭੱਜੇ ਹੀ ਫਿਰਦਾ ਹੁੰਦਾ, ਮੈਨੂੰ ਦਾਸ ਬਣਾ ਲਓ, ਆਪਣਾ ਛੋਹਰਾ ਬਣਾ ਲਓ, ਮੈਂ ਤੁਹਾਡੀ ਸੇਵਾ 'ਚ ਲੱਕ ਬੰਨ ਕੇ ਖੜ੍ਹਾ ਹੀ ਰਹਾਂ, ਮੈਨੂੰ ਤੁਸੀਂ ਹੁਕਮ ਕਰੋ ਵੀ ਆਹ ਕਰ, ਉਹੀ ਕਰਾਂ। ਬਾਬਾ ਲਹਿਣਾ ਜੀ ਨੂੰ ਜਿਵੇਂ ਕਿਹਾ, ਤੁਸੀਂ ਕੌਲ ਕੱਢ ਲਿਆਓ, ਜਦੋਂ ਹੀ ਛਾਲ ਮਾਰੀ ਚਿੱਕੜ 'ਚ, ਤੁਸੀਂ ਕਿੱਕਰ ਹਿਲਾਓ, ਜਦੋਂ ਹੀ ਹਿਲਾ ਦਿੱਤੀ, ਤੁਸੀਂ ਆਹ ਮਰੀ ਹੋਈ ਚੂਹੀ ਸਿੱਟਿਆਓ ਪਰੇ, ਉਹ ਜਦੋਂ ਹੀ ਭੱਜ ਕੇ ਸਿੱਟ ਆਉਂਦੀ। ਧੰਨ ਬਾਬਾ ਲਹਿਣਾ ਜੀ, ਤੋ ਇਸ ਕਰਕੇ ਮਹਾਰਾਜ ਕਹਿੰਦੇ ਛੋਹਰੇ ਬਣ ਜਾਓ, ਦਾਸ ਬਣ ਜਾਓ। ਧੰਨ ਗੁਰੂ ਅਮਰਦਾਸ ਜੀ, ਇੰਨੀ ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਜੀ, ਇੰਨੀ ਸੇਵਾ ਕੀਤੀ ਬੌਲੀ ਸਾਹਿਬ ਚੋਂ ਟੋਕਰੇ ਕੱਢ ਕੱਢ ਕੇ ਮਿੱਟੀ ਦੇ, ਰਾਤ ਤੱਕ 11 ਵਜੇ ਤੱਕ ਨਾ ਆਰਾਮ ਕਰਨਾ, ਤੜਕੇ ਹੀ 1 ਵਜੇ ਉੱਠ ਜਾਣਾ, 2 ਘੰਟੇ ਵਿਸ਼ਰਾਮ ਕਰਦੇ ਸੀ, ਸਾਰਾ ਦਿਨ ਸੇਵਾ, ਤਤਪਰ ਸੇਵਾ ਦੇ ਵਿੱਚ ਰਹਿਣਾ। ਇਸ ਕਰਕੇ ਮਹਾਰਾਜ ਦੇ ਪਿਆਰੇ ਜਿਹੜੇ ਛੋਟੀ ਉਮਰੇ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵਰਗੇ, ਬਾਬਾ ਬੁੱਢਾ ਜੀ ਵਰਗੇ ਛੋਟੀ ਜਿਹੀ ਉਮਰ 'ਚ ਹੀ ਆ ਗਏ ਮਹਾਰਾਜ ਦੇ ਕੋਲ, ਤਾਂ ਮਹਾਰਾਜ ਕਹਿੰਦੇ ਮੈਨੂੰ ਵੀ ਦਾਸ ਬਣਾ ਲਓ ਆਪਣਾ ਜੀ, ਮੈਂ ਦਾਸ ਬਣਨਾ ਤੁਹਾਡਾ ਅਤੇ ਆਪਦੇ ਦਾਸਾਂ ਦੇ ਦਾਸਾਂ ਦਾ ਪਾਣੀ ਭਰਨ ਵਾਲਾ ਬਣਾ। ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ, ਜਿਹੜਾ ਸੰਤ ਜਨਾਂ ਦਾ ਵੀ ਸ਼ੋਹਰਾ ਉਹਦੇ ਵੀ ਚਰਨੀ ਲੱਗਾਂ, ਉਹਦੀ ਵੀ ਮੈਂ ਸੇਵਾ ਕਰਾਂ, ਇੰਨੀ ਨਿਮਰਤਾ ਭਾਵ ਮੇਰੇ 'ਚ ਬਖਸ਼ਿਸ਼ ਕਰ ਦਿਓ। ਛੱਛਾ ਛਾਰ ਹੋਤ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਛੱਛੇ ਦੁਆਰਾ ਜੋ ਆਪ ਦੇ ਸੰਤਾਂ ਦੀ ਛਾਰ ਹੁੰਦਾ, ਧੂੜ ਹੁੰਦਾ, ਹੇ ਵਾਹਿਗੁਰੂ ਤੂੰ ਉਹਨਾਂ ਗੁਰਮੁਖਾਂ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ। ਅਸਲ ਕਿਰਪਾ ਦ੍ਰਿਸ਼ਟੀ ਦਾ ਰਸਤਾ ਹੀ ਇੱਕੋ ਆ ਕਿ ਸੰਤਾਂ ਮਹਾਤਮਾ ਗੁਰਮੁਖਾਂ ਦੀ ਧੂੜ ਹੀ ਹੋ ਜਾਓ, ਬਸ ਉਹਨਾਂ ਦੀ ਸੇਵਾ ਕਰੋ, ਉਹਨਾਂ ਦਾ ਧਿਆਨ ਰੱਖੋ ਉਹਨਾਂ ਦੇ ਸਰੀਰ ਦਾ। ਇੱਕ ਮਹਾਂਪੁਰਖ ਦਾ ਸਰੀਰ, ਕਰੋੜਾਂ ਬੰਦਿਆਂ ਦੇ ਪੁੰਨ ਇਕੱਠੇ ਹੋ ਕੇ ਇੱਕ ਪੁੰਨਾਂ ਦਾ ਪੁਤਲਾ ਮਹਾਂਪੁਰਖ ਹੁੰਦਾ, ਉਹ ਪੁੰਨਾਂ ਦੇ ਪੁਤਲੇ ਨੂੰ ਸੰਭਾਲ ਕੇ ਰੱਖੀਦਾ। ਸਾਡੀ ਕੋਈ ਗੱਲ ਨਹੀਂ, ਸਾਡੇ ਸਰੀਰ ਦੀ ਕੋਈ ਗੱਲ ਨਹੀਂ, ਲੱਖਾਂ ਸਰੀਰ ਤੁਹਾਡੇ ਤੋਂ ਵਾਰਦੀ ਹੈ ਮਹਾਂਪੁਰਖੋ, ਤੁਸੀਂ ਕਿਰਪਾ ਕਰੋ, ਸਾਰੀ ਦੁਨੀਆਂ 'ਤੇ ਮਿਹਰ ਕਰੋ। ਮਹਾਂਪੁਰਖ ਦੇ ਸਰੀਰ ਦੀ ਸੰਭਾਲ ਜਿਹੜੀ ਹੁੰਦੀ ਉਹ ਵੱਡੀ ਹੁੰਦੀ, ਕਿਉਂਕਿ ਉਹਨਾਂ ਨੂੰ ਤਾਂ ਸਰੀਰ ਦੀ ਨਹੀਂ, ਉਹਨਾਂ ਨੂੰ ਹੁੰਦਾ ਚਲੋ ਕੀ ਰੋਟੀ ਖਾਣੀ ਆ, ਚਲੋ ਕੀ ਆਹ ਕਰਨਾ, ਉਹ ਤਿਆਗੀ ਵਿਰਾਗੀ ਹੁੰਦੇ ਨੇ। ਮਹਾਂਪੁਰਖਾਂ ਨੂੰ ਸਮੇਂ ਸਿਰ ਰੋਟੀ ਦੇ ਦੇਣੀ ਬਹੁਤ ਵੱਡੀ ਗੱਲ ਹੁੰਦੀ, ਸਮੇਂ ਸਿਰ ਪਾਣੀ ਪਿਆ ਦੇਣਾ, ਉਹਨਾਂ ਦਾ ਇਸ਼ਨਾਨ ਕਰਾ ਦੇਣਾ, ਇੱਕ ਇੱਕ ਗੱਲ ਦਾ, ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖ। ਸੋ ਜਦੋਂ ਮਹਾਂਪੁਰਖਾਂ ਦੀ ਸੇਵਾ ਵਿੱਚ ਅਸੀਂ ਹਾਜ਼ਰ ਸੀ, ਕਦੇ ਨਹੀਂ ਸੋਚਿਆ ਆਪਣੇ ਸਰੀਰ ਬਾਰੇ ਵੀ ਸਾਡੇ ਸਰੀਰ ਨੂੰ ਰੋਟੀ ਚਾਹੀਦੀ, ਆਹ ਚਾਹੀਦਾ, ਉਹ ਚਾਹੀਦਾ, ਲੱਕ ਬੰਨ ਕੇ ਬਸ ਤਿਆਰ ਹੀ ਰਹਿਣਾ ਹਰ ਵਕਤ। ਆਉਂਦੀ ਭੇਜ ਦਿੰਦੇ ਸੀ, ਉਹ ਜਾ ਫਲਾਨੇ ਥਾਂ ਜਾ ਕੇ ਆਓ, ਉੱਥੇ ਸੁਨੇਹਾ ਦੇ ਕੇ ਆ, ਫਿਰ ਆ ਕੇ ਆ ਗਿਆ, ਆਹ ਫਲਾਨੇ ਥਾਂ ਆਹ ਕੰਮ ਕਰਿਆ, ਆਹ ਕਰਦੇ, ਉਹ ਕਰਦੇ। ਅਸੀਂ ਵੀ ਕਹਿੰਦੇ ਸੀ ਮੁੜ ਕੇ ਸਮਾਂ ਨਹੀਂ ਆਉਣਾ, ਇਹ ਫਿਰ ਤਾਂ ਮਹਾਂਪੁਰਖਾਂ ਦੀ ਸੇਵਾ ਨਹੀਂ ਮਿਲਣੀ। ਸੋ ਮਹਾਂਪੁਰਖਾਂ ਦੀ ਸੇਵਾ ਕਰਕੇ ਹੀ ਸਾਰਾ ਕੁਝ ਸਾਧ ਸੰਗਤ ਜੀ ਪ੍ਰਾਪਤ ਹੁੰਦਾ। ਸਤਿਗੁਰੂ ਵੀ ਇਹੀ ਉਪਦੇਸ਼ ਕਰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੇਵਾ ਕਰ ਕਰਕੇ, ਸੰਗਤ ਦੀ ਸੇਵਾ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸਾਰਾ ਕੁਝ ਪ੍ਰਾਪਤ ਕਰ ਲਈਦਾ। ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਦਾਸ ਨੇ ਉਹਨਾਂ ਦੀ ਚਰਨ ਧੂੜ ਹੋ ਜਾਈਏ, ਤੂੰ ਉਹਨਾਂ ਗੁਰਮੁਖਾਂ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ। ਪਰ ਸੇਵਾ ਵਿੱਚ ਵੀ ਕਹਿੰਦੇ ਇੱਕ ਧਿਆਨ ਰੱਖਣਾ ਪੈਣਾ, ਛਾੜ ਸਿਆਣਪ ਬਹੁ ਚਤੁਰਾਈ, ਸੰਤਨ ਕੀ ਮਨ ਟੇਕ ਟਿਕਾਈ। ਇਸ ਲਈ ਕਹਿੰਦੇ ਗੁਰਮੁਖਾਂ ਨੇ ਸਿਆਣਪ ਬੁੱਧੀ ਦੀ ਅਤੇ ਚਤੁਰਾਈ ਜਿਹੜੀ ਸੀ ਗੱਲਾਂ ਬਾਤਾਂ ਦੀ, ਐਵੇਂ ਚਲਾਕੀ ਦੀਆਂ ਗੱਲਾਂ ਜੀਆਂ ਕਰੀ ਜਾਣੀਆਂ, ਬੁੱਧੀ ਦੀ ਸਿਆਣਪ ਜੀ ਦਿਖਾਈ ਜਾਣੀ, ਇਹ ਛੱਡ ਦਿੱਤੀ ਅਤੇ ਮਨ ਵਿੱਚ ਸੰਤਾਂ ਦੀ ਟੇਕ ਟਿਕਾਈ ਟੇਕ ਗ੍ਰਹਿਣ ਕੀਤੀ ਹੈ। ਚਾਰ ਕੀ ਪੁੱਤਰੀ ਪਰਮਗਤ ਪਾਈ। ਮਹਾਰਾਜ ਕਥਨ ਕਰਦੇ ਨੇ ਇਹ ਕਿਰਪਾ ਹੋਈ ਹੈ ਜਿਹੜੀ ਜੀਵ ਦੇ ਉੱਤੇ, ਨਾਨਕ ਜਾ ਕਉ ਸੰਤ ਸਹਾਈ। ਕਹਿੰਦੇ ਨੇ ਗੁਰੂ ਸਾਹਿਬ ਜੀ ਕਿ ਜਿਨ੍ਹਾਂ ਦੇ ਸੰਤ ਸਹਾਈ ਹੋਏ ਨੇ, ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਰਾਮ ਕੇ, ਉਹਨਾਂ ਨੇ ਛਾਰ ਹੁੰਦੀ ਮਿੱਟੀ ਦੀ ਪੁਤਲੀ ਜੋ ਦੇਹ ਹੈ ਇਹਦੇ ਵਿੱਚ ਰਹਿੰਦਿਆਂ ਹੋਇਆਂ ਪਰਮਗਤ ਜਿਹੜੀ ਹੁੰਦੀ ਕਿ ਕੇਵਲ ਮੁਕਤੀ ਦੀ ਪ੍ਰਾਪਤੀ ਕੀਤੀ ਹੈ। ਸੋ ਜਿਸ ਵੇਲੇ ਪੁੱਤਰੀ ਜਿਹੜੀ ਪੁਤਲੀ ਹੈ, ਦੇਹ ਹੈ, ਦੇਹ ਨੂੰ ਆਪਾਂ ਛਾਰ ਮੰਨ ਲਿਆ, ਮਿਥਿਆ ਰੂਪ ਮੰਨ ਲਿਆ, ਮਿਥਿਆ ਰੂਪ ਨਿਸ਼ਚੇ ਕੀਤਾ ਤਾਂ ਪਰਮਗਤੀ ਪਾਈ। ਜਿਸ ਵੇਲੇ ਸੰਤਾਂ ਦੀ ਚਰਨ ਧੂੜੀ ਗ੍ਰਹਿਣ ਕੀਤੀ ਤਾਂ ਸਪੂ ਆਦਿਕ ਨਰਕਾਂ ਤੋਂ ਵੀ ਤਰ ਗਈ ਪੋ ਪੁੱਤਰੀ। ਸੋ ਪੁਤਲੀ ਜਾਂ ਪੁੱਤਰੀ, ਫਿਰ ਗੁਰਾਂ ਦੀ ਬਖਸ਼ਿਸ਼ ਹੋ ਗਈ। ਸਲੋਕ ਜੋਰ ਜ਼ੁਲਮ ਫੂਲੈ ਕਨੋ ਕਾਚੀ ਦੇਹ ਵਿਕਾਰ। ਇਹ ਜੀਵ ਜ਼ੋਰ ਅਤੇ ਜ਼ੁਲਮ ਕਰਕੇ ਕਨੋ ਹੁੰਦਾ, ਬਹੁਤਾ ਹੀ ਪ੍ਰਫੁੱਲਤ ਹੁੰਦਾ, ਤੇਰੀ ਸਮਝ ਕੇ ਸਮਝਦਾ ਕਿ ਕੱਚੀ ਦੇਹ ਜਿਹੜੀ ਹੈ ਵਿਕਾਰਾਂ ਦੀ ਉਤਪਤੀ ਕਰਨ ਵਾਲੀ ਹੈ, ਵਿਕਾਰ ਰੂਪ ਹੈ, ਇਹ ਇੱਕ ਰਸ ਨਹੀਂ ਰਹਿੰਦੀ। ਕਬੀਰ ਜ਼ੋਰ ਕੀਏ ਸੋ ਜ਼ੁਲਮ ਹੈ, ਜ਼ੋਰੀ ਕੀਏ ਸੋ ਜ਼ੁਲਮ ਹੈ, ਕਹਿਤਾ ਨਾਉ ਹਲਾਲ। ਸੋ ਜਾਨਵਰਾਂ ਦੇ ਉੱਤੇ ਜ਼ੁਲਮ ਕਰਨਾ, ਫਿਰ ਕਹਿਣਾ ਇਹ ਹਲਾਲ ਖਾਂਦੇ ਹਾਂ। ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗਾ ਕੌਣ ਹਵਾਲ, ਜਦੋਂ ਉੱਥੇ ਫਿਰ ਲੇਖਾ ਮੰਗਿਆ ਉੱਥੇ ਕਿਸੇ ਨੇ ਨਾਲ ਨਹੀਂ ਖੜਨਾ ਜਾ ਕੇ, ਕਹਿੰਦੇ ਇੱਥੇ ਦੀਆਂ ਗੱਲਾਂ ਇੱਥੇ ਨਾਲ ਹੀ ਰਹਿ ਜਾਂਦੀਆਂ, ਪਰਲੋਕ ਦੀਆਂ ਗੱਲਾਂ ਪਰਲੋਕ ਵਿੱਚ ਹੀ ਹੁੰਦੀਆਂ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕਸੈ ਮਾਰ ਮੋਹੈ ਮੋਹੇ ਖਾਏ। ਸੋ ਇਸ ਪ੍ਰਕਾਰ ਅਸੰਖ ਅਮਰ ਕਰ ਜਾ ਜ਼ੋਰ, ਅਸੰਖ ਗੱਲ ਵੱਢ ਹੱਤਿਆ ਕਮਾਹ, ਅਸੰਖ ਪਾਪੀ ਪਾਪ ਕਰ ਜਾ। ਮਹਾਰਾਜ ਕਹਿੰਦੇ ਜ਼ੋਰ ਜ਼ੁਲਮ ਫੁੱਲੈ ਘਨੋ ਕਾਚੀ ਦੇ ਵਿਕਾਰ। ਇਹ ਬੰਦਾ ਜ਼ੋਰ ਜ਼ੁਲਮ ਦੇ ਨਾਲ ਹੀ ਬਹੁਤ ਆਕੜੀ ਜਾਂਦਾ, ਦਿਨੋ ਦਿਨ ਫੁੱਲੀ ਜਾਂਦਾ, ਮੈਂ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ, ਐਵੇਂ ਗਰੀਬ ਆਦਮੀ ਦੇ ਉੱਤੇ ਹੀ ਧੱਕਾ ਕਰੀ ਜਾਣਾ। ਅਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ, ਹੰਗਤਾ ਵਾਲੀ ਬੁੱਧੀ ਕਰਕੇ ਇਹਨੂੰ ਬੰਧਨ ਪਏ ਹੋਏ ਨੇ। ਮਹਾਰਾਜ ਕਥਨ ਕਰਦੇ ਨੇ ਨਾਮ ਕਰਕੇ ਉਹਨਾਂ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਇਨਸਾਨ ਦਾ। ਪੌੜੀ ਜੱਜਾ ਜਾਨੈ ਹਉ ਕਛ ਹੂਆ, ਬਾਂਧਿਓ ਜਿਉ ਨਲਨੀ ਪ੍ਰਮ ਸੂਆ। ਜੱਜੇ ਦੁਆਰਾ ਕਥਨ ਕਰਦੇ ਜਦ ਇਹ ਜੀਵ ਜਾਣਦਾ ਕਿ ਮੈਂ ਕੁਛ ਹੋ ਗਿਆ ਮਾੜਾ ਮੋਟਾ ਬਣ ਗਿਆ, ਤਦੋਂ ਕਹਿੰਦੇ ਇਸ ਤਰ੍ਹਾਂ ਵੱਜ ਜਾਂਦਾ ਜਿਸ ਪ੍ਰਕਾਰ ਤੋਤਾ ਭਰਮ ਕਰਕੇ ਕੜਿੱਕੀ ਚ ਉੱਤੇ ਬੰਨਿਆ ਜਾਂਦਾ, ਨਲਨੀ ਹੁੰਦੀ ਪਾਣੀ ਦਾ ਤਸਲਾ ਭਰ ਕੇ, ਉਹਦੇ ਦੋਨੋਂ ਪਾਸੇ ਛੋਟੀਆਂ ਛੋਟੀਆਂ ਉਹਦੇ ਬਰਾਬਰ ਜੇ ਲੱਕੜਾਂ ਜਿਹੀਆਂ ਖੜੀਆਂ ਕਰਕੇ, ਉਹਦੇ ਉੱਤੇ ਇੱਕ ਤਾਰ ਜੀ ਤੱਕੜਾ ਕਹਿੰਦੇ ਜਿਹਨੂੰ ਰੱਖ ਕੇ ਉਹਦੇ 'ਚ, ਸੋ ਉਹਦੇ ਉੱਤੇ ਇੱਕ ਨਲਕੀ ਜੀ ਪਾ ਦਿੰਦੇ ਨੇ ਤੱਕੜੇ 'ਤੇ। ਉਸ ਵਕਤ ਜਦੋਂ ਤੋਤਾ ਆ ਕੇ ਉਹਦੇ ਉੱਤੇ ਬਹਿ ਕੇ ਪਾਣੀ ਪੀਣ ਲੱਗਦਾ, ਉਹ ਨਲਕੀ ਜੀ ਘੁੰਮ ਜਾਂਦੀ ਹੈ ਥੱਲੇ ਨੂੰ, ਤੋਤਾ ਪੁੱਠਾ ਲਟਕ ਜਾਂਦਾ। ਤੋਤਾ ਉਹਨੂੰ ਘੁੱਟ ਕੇ ਪੰਜਿਆਂ 'ਚ ਫੜ ਲੈਂਦਾ, ਛੱਡਦਾ ਨਹੀਂ। ਉਹ ਸੋਚਦਾ ਮੈਂ ਜੇ ਛੱਡ ਦਿੱਤਾ ਥੱਲੇ ਪਾਣੀ 'ਚ ਡੁੱਬ ਜਾਵਾਂਗਾ, ਪਾਣੀ ਤਾਂ ਖਾਸ ਨਹੀਂ ਹੁੰਦਾ ਥੱਲੇ, ਤੋਤੇ ਨੂੰ ਵਹਿਮ ਹੋ ਜਾਂਦਾ ਮੈਂ ਡੁੱਬ ਜਾਵਾਂਗਾ, ਸ਼ਿਕਾਰੀ ਤੋਤੇ ਨੂੰ ਇਸ ਤਰ੍ਹਾਂ ਫੜ ਲੈਂਦਾ। ਕਹਿੰਦੇ ਇਹ ਬੰਦਾ ਵੀ ਇਸ ਤਰ੍ਹਾਂ ਹੀ ਹੈ, ਮਾੜਾ ਮੋਟਾ ਜਦੋਂ ਇਹ ਜੀਵ ਜਾਣਦਾ ਕਿ ਮੈਂ ਮਾੜਾ ਜਿਹਾ ਕੁਛ ਬਣ ਗਿਆ, ਮਾੜੇ ਜਿਹੇ ਜੀ ਹੰਗਤਾ ਹੋ ਜਾਂਦੀ, ਫਿਰ ਇਹ ਵੱਜਿਆ ਜਾਂਦਾ ਤੋਤੇ ਵਾਂਗੂ, ਫਿਰ ਕੜਿੱਕੀ 'ਚ ਫਸ ਜਾਂਦਾ। ਜਾਓ ਜਾਨਾ ਹਉ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜਦੋਂ ਇਹ ਜਾਣਦਾ ਕਿ ਮੈਂ ਭਗਤ ਹਾਂ ਜਾਂ ਮੈਂ ਗਿਆਨੀ ਹਾਂ, ਬਹੁਤ ਸਿਆਣਾ ਹਾਂ, ਕਹਿੰਦੇ ਅੱਗੇ ਪ੍ਰਲੋਕ ਵਿੱਚ ਪਰਮਾਤਮਾ ਨੇ ਇਹਦੀ ਭਗਤੀ ਦੀ ਇੱਕ ਤਿਲ ਜਿੰਨੀ ਵੀ ਨਾ ਮੰਨੀ, ਪ੍ਰਵਾਨ ਹੀ ਨਹੀਂ ਕੀਤੀ ਭਗਤੀ। ਜਿਵੇਂ ਕਹਿੰਦਾ ਸੀ ਮੈਂ 90 ਸਾਲ ਸਿਲ ਤੇ ਬੈਠਾ, ਪਰਮਾਤਮਾ ਕਹਿੰਦੇ ਜਾ ਭਾਜਾ ਇੱਥੋਂ, ਕਹਿੰਦੇ 90 ਸਾਲ ਉਹ ਸਿਲਾ ਹੁਣ ਸਿਰ ਤੇ ਰੱਖ ਜਾ ਕੇ, ਇਹੀ ਨਿਆਂ ਹੈ। ਇਸ ਕਰਕੇ ਜਿਹੜੇ ਬੰਦੇ ਨੂੰ ਭਗਤੀ ਦਾ ਵੀ ਹੰਕਾਰ ਹੋ ਜਾਂਦਾ, ਫਿਰ ਸੇਵਾ ਦਾ ਵੀ ਹੰਕਾਰ ਹੋ ਜਾਂਦਾ, ਉਹ ਸੇਵਾ ਕੀਤੀ ਹੋਈ ਅਸਲ ਵਿੱਚ ਬੇਅਰਥ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਉਂ ਨਹੀਂ ਕਦੇ ਕਹਿਣਾ ਕਿ ਮੈਂ ਸੇਵਾ ਕੀਤੀ ਆ, ਮੈਂ ਭਗਤੀ ਕੀਤੀ, ਇੰਨਾ ਚਿਰ ਹੋ ਗਿਆ ਮੈਨੂੰ ਸੇਵਾ ਕਰਦੇ ਨੂੰ, ਮੈਨੂੰ ਮਿਲਿਆ ਕੀ। ਉਹ ਕਹਿੰਦੇ ਜਾ ਤੇਰੇ ਵਰਗੇ ਕਈ ਫਿਰਦੇ, ਜਾ ਭਾਜਾ ਇੱਥੇ। ਇਸ ਤਰ੍ਹਾਂ ਨਹੀਂ ਕਹਿ ਸਕਦੇ ਪਰਮਾਤਮਾ ਨੂੰ, ਤੇਰੀ ਕਿਰਪਾ ਨਾਲ ਹੀ ਤਾਂ ਹੋਇਆ ਸਾਰਾ ਕੁਛ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਾਰ ਰਾਇਆ। ਤੁਸੀਂ ਤਾਂ ਕਿਰਪਾ ਕੀਤੀ ਮੇਰੇ ਤੇ, ਮੈਨੂੰ ਜਨਮ ਦਿੱਤਾ, ਮਨੁੱਖਾ ਦੇਹੀ ਦਿੱਤੀ ਆ, ਫਿਰ ਗੁਰਸਿੱਖਾਂ ਦੇ ਘਰੇ ਜਨਮ ਦਿੱਤਾ, ਅਮਰ ਦੀ ਦਾਤ ਦਿੱਤੀ ਆ, ਮੈਨੂੰ ਤੁਸੀਂ ਵੀ ਸਾਰਾ ਕੁਝ ਦਿੱਤਾ, ਅਨਾਥਾਂ ਵਾਂਗੂ ਤਾਂ ਪਾਲਿਆ। ਜਿਵੇਂ ਅਨਾਥ ਬੱਚੇ ਨੂੰ ਕੋਈ ਪਾਲੇ ਤੇ ਵੱਡਾ ਹੋ ਕੇ ਅੱਖਾਂ ਦਿਖਾਉਣ ਲੱਗ ਜੇ, ਮਾੜੀ ਗੱਲ ਆ ਉਹਦੇ ਬਾਅਦ, ਸਾਡਾ ਤਾਂ ਨਾ ਕੋਈ ਅੱਗਾ ਨਾ ਪਿੱਛਾ ਨਾ ਕੋਈ ਦੁਨੀਆਂ 'ਚ। ਫਿਰ ਤੁਸੀਂ ਇਹ ਕਿਰਪਾ ਕੀਤੀ, ਤੁਹਾਡੀ ਮਿਹਰ ਨਾਲ ਹੀ ਮੈਂ ਵਾਹਿਗੁਰੂ ਕਿਹਾ, ਤੁਹਾਡੀ ਕਿਰਪਾ ਨਾਲ ਹੀ ਸਾਨੂੰ ਬਲ ਬਖਸ਼ਿਆ, ਆਪਨੇ ਕਥਾ ਦਾ, ਗਿਆਨ ਦਾ, ਕੀਰਤਨ ਦਾ, ਸਾਰੇ ਬਲ ਦਿੱਤੇ ਨੇ। ਮੈਂ ਉਲਟਾ ਤੁਹਾਡੇ 'ਤੇ ਅਹਿਸਾਨ ਕਰਦਾ, ਇਹ ਗਲਤ ਗੱਲ ਹੈ। ਮੈਂ ਤਾਂ ਤੁਹਾਡਾ ਅਹਿਸਾਨ ਮੰਨਦਾ, ਸਾਰੀ ਜ਼ਿੰਦਗੀ ਤੁਹਾਡੇ ਜੋੜੇ ਝਾੜੀਏ, ਸਾਰੀ ਜ਼ਿੰਦਗੀ ਤੇਰੇ ਸੰਗਤ ਦੇ ਜੋੜੇ ਝਾੜੀਏ। ਜਿਹੜੀ ਮਿਹਰ ਤੁਸੀਂ ਸਾਡੇ 'ਤੇ ਕੀਤੀ ਆ, ਖਾਲਸਾ ਤਾਂ ਦੇਣ ਹੀ ਨਹੀਂ ਦੇ ਸਕਦਾ, ਆਪਾਂ ਗੁਰੂ ਨਾਨਕ ਸਾਹਿਬ ਦਾ ਦੇਣ ਕਿੱਥੇ ਦੇ ਸਕਦੇ, ਦਸਾਂ ਸਰੂਪਾਂ ਦਾ ਦੇਣ ਕਿੱਥੇ ਦੇ ਸਕਦੇ ਹਾਂ। ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ 'ਤੇ, ਸਾਨੂੰ ਅਨਾਥਾਂ ਨੂੰ ਰੁਲਦਿਆਂ ਫਿਰਦਿਆਂ ਨੂੰ ਪਾਲਿਆ। ਹਮ ਰੁਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ। ਮਹਾਰਾਜ ਕਹਿੰਦੇ ਜਾਉ ਜਾਨਾ ਮੈਂ ਕਥਨੀ ਕਰਤਾ, ਜਾਉ ਜਾਨਾ ਮੈਂ ਕਥਨੀ ਕਰਤਾ, ਵਿਆਪਾਰੀ ਬਸੁਧਾ ਜਿਉਂ ਫਿਰਤਾ। ਜਦ ਇਹ ਜਾਣਦਾ ਕਿ ਮੈਂ ਚੰਗੀ ਕਥਾ ਕਰਦਾ, ਤਾਂ ਇਉਂ ਸਮਝੋ ਜਿਸ ਤਰ੍ਹਾਂ ਵਸੁਧਾ ਪਾਠ ਨਹੀਂ ਕਰਨਾ, ਇਹ ਬੱਬਾ ਸੱਸੇ ਔਂਕੜ ਦੇ ਨੂੰ ਕਰਨਾ, ਵਸੁਧਾ ਨਹੀਂ ਕਰਨਾ, ਬਸੁਧਾ ਤੋਂ ਵਸਦਾ ਹੁੰਦਾ ਪ੍ਰਿਥਵੀ ਧਰਤੀ। ਉਹ ਧਰਤੀ ਤੇ ਤਾਂ ਵਪਾਰੀਆਂ ਵਾਂਗੂ ਫਿਰਦਾ ਥਾਂ ਥਾਂ ਤੇ ਵਪਾਰ ਕਰਦਾ, ਇੰਨੇ ਰੁਪਈਏ ਲਊਂਗਾ, ਇੱਕ ਘੰਟੇ ਦੇ ਇੰਨੇ ਰੁਪਈਏ ਲਊਂਗਾ, ਸਾਰੀ ਸਟੇਜ ਮੇਰੀ ਹੋਊਗੀ, ਫਿਰ ਮੈਂ ਇੰਨੇ ਉੱਥੋਂ ਰੁਪਈਏ ਕਮਾਊਂਗਾ, ਹਰਲ ਹਰਲ ਕਰਦਾ ਸਾਰੀ ਦੁਨੀਆਂ ਦਾ ਗੇੜਾ ਦਾ, ਇੰਨੇ ਰੁਪਈਏ ਇਕੱਠੇ ਕਰ ਲਿਆ ਆ। ਕਹਿੰਦੇ ਇਹ ਕੋਈ ਕਥਾ, ਇਹ ਤਾਂ ਵਪਾਰ ਹੈ, ਇਹ ਤਾਂ ਵਪਾਰ ਕਰਦਾ ਫਿਰਦਾ ਥਾਂ ਥਾਂ ਦੇ ਉੱਤੇ ਕਿ ਇੰਨੇ ਪੈਸੇ ਕਹਿ ਕੇ ਲੈਂਦਾ। ਕਹਿਣ ਨਾਲ ਨਹੀਂ ਗੱਲ, ਸੁਭਾਵਕ ਹੀ ਮਿਲੇ ਬਸ, ਮਹਾਰਾਜ ਦੀ ਕਿਰਪਾ ਸੁੱਤੇ ਸਿੱਧੀ ਹੋਈ ਜਾਵੇ। ਰੋਟੀ ਪਾਣੀ ਤਾਂ ਖਾਣਾ ਹੀ ਆ, ਨਿਆਣੇ ਵੀ ਪਾਲਣੇ ਆ, ਪਰ ਇਹ ਨਹੀਂ ਹੁੰਦਾ ਕਿ ਹੁਣ ਅਸੀਂ ਮਹਿਲ ਹੀ ਉਸਾਰ ਦੇਣੇ ਕਿ ਬਹੁਤ ਅਸੀਂ ਤਾਂ ਬਣ ਜਾਣਾ ਪਤਾ ਨਹੀਂ ਕੀ, ਮਾਇਆ ਦੇ ਚੱਕਣਾ। ਹਾਂ, ਸੁੱਤੇ ਸਿੱਧ ਮਾਇਆ ਆਵੇ, ਸੰਗਤ ਦੀ ਸੰਗਤਾਂ ਦੀ ਸੇਵਾ ਵਿੱਚ ਹੀ ਲੱਗ ਜਾਵੇ, ਸੰਗਤਾਂ ਦੇ ਭਲੇ ਵਾਸਤੇ ਲੱਗੇ, ਗੁਰੂ ਘਰਾਂ 'ਤੇ ਲੱਗ ਜੇ, ਸੰਗਤ ਵਿੱਚ ਪ੍ਰਚਾਰ 'ਤੇ ਲੱਗ ਜੇ, ਉਹ ਮਾਇਆ ਚੰਗੀ ਹੈ। ਅਤੇ ਜੇ ਜੋੜਨੀ ਵਪਾਰੀ ਵੀ ਬਣਨਾ, ਫਿਰ ਉਹਦਾ ਕੋਈ ਫਾਇਦਾ ਨਹੀਂ। ਫਿਰ ਕੇ ਸੌਦਾ ਵੇਚਣ ਵਾਲਾ ਵਪਾਰੀ ਵਾਂਗੂ ਤੁਰ ਫਿਰ ਕੇ ਕਥਾ ਕਰਦਾ, ਪਰ ਉਹਨੂੰ ਪਰਮਾਰਥਕ ਲਾਭ ਕੋਈ ਨਹੀਂ ਹੁੰਦਾ, ਮਾਇਆ ਬਹੁਤ ਮਿਲ ਜਾਂਦੀ। ਸਾਧ ਸੰਗ ਜੇ ਹਉ ਮੈਂ ਮਾਰੀ, ਨਾਨਕ ਤਾਂ ਕਉ ਮਿਲੇ ਮੁਰਾਰੀ। ਮਹਾਰਾਜ ਕਥਨ ਕਰਦੇ ਨੇ, ਸੰਤਾਂ ਨਾਲ ਮਿਲ ਕੇ ਜਿਹਨੇ ਹੰਗਤਾ ਮਮਤਾ ਮਾਰੀ ਹੈ, ਉਹਨੂੰ ਮੁਰ ਆਰੀ, ਮੁਰ ਦੈਂਤ ਦੇ ਅਰੀ ਕੌਣ ਮਿਲੇ? ਪਰਮਾਤਮਾ। ਮੁਰ ਦੈਂਤ ਨੂੰ ਕੱਟਣ ਵਾਲੇ ਵਾਹਿਗੁਰੂ ਉਹਨੂੰ ਮਿਲ ਪਏ ਨੇ। ਮਹਾਰਾਜ ਕਹਿੰਦੇ ਇਹ ਸਾਰਾ ਕੁਝ ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ, ਉਹ ਕਰੀਏ ਆਪਾਂ ਉੱਦਮ।